ओम शांति। आज सुंदेखां 1 अगस्त 2025 दे बाबा दे साकार महावाक। बाबा बोले मिठे बच्चे, बाप नू तुसी बच्चे ही प्यारे हो, क्योंकि तुहानू सुधारन दे लई श्रीमत देंदे ने सदा ईश्वरीय मत्ते चल, खुद नू पवित्र बनाओ। प्रश्न है, विश्व विच शांति दी स्थापना कदों ते किस विधि नाल हुंदी है? विश्व विच शांति दी स्थापना कदों ते किस विधि नाल हुंदी है? उत्तर विच बाबा ने दस्या, तुसी जानदे हो, विश्व विच शांति तां महाभारत लड़ाई तो बाद ही हुंदी है, लेकिन उस तो पहले तुसी तैयार होना है, अपनी कर्मातीत अवस्था बनाने दी मेहनत करनी है। सृष्टि दे आदमत अंत दा ज्ञान सिमरन कर, बाप दी याद विच संपूर्ण पावन बनना है, ता सृष्टि दा परिवर्तन होवेगा। गीत है, आज अंधेरे में है इंसान, ज्ञान का दीपक जगा दो भगवान। ओम शांति। ए गीत है भक्ति मार्ग दा गाया होया। कहंदे ने असी हनेरे विच हां, हुण ज्ञान दा तीजा नेत्र दे दो। ज्ञान मंगदे ने ज्ञान सागर बाप तों, बाकी है अज्ञान। कहा जांदा कलयुग विच सब अज्ञान दी आसुरी नींद विच सोए होए ने कुंभकरण। बाप कहंदे ने ज्ञान तां बड़ा सिंपल है, भक्ति मार्ग विच किन्ने वेद शास्त्र आदि पढ़दे ने, हठ योग करदे ने, गुरु आदि करदे ने, उन्हां सब नूं छोड़ना पैंदा है, क्योंकि ओह कदे राजयोग सिखा ना सकन। बाप ही तां राजाई देणगे ना, मनुख मनुख नूं दे ना सकन, पर उस दे लई सन्यासी कहंदे ने कागविष्ठा समान सुख है, क्योंकि खुद घर बार छड्ड भजदे ने। ए ज्ञान सिवाय ज्ञान सागर दे कोई दे ना सके, ए राजयोग खुद भगवान आके ही सिखांदे ने, मनुख मनुख नू पावन बना ना सके। पतित पावन एक बाप है, मनुख भक्ति मार्ग विच किन्ना फसे होए ने, जन्म जन्मांतर तो भक्ति करते आए ने, स्नान करन जांदे ने, एवें नहीं कि गंगा विच स्नान करदे ने, जिथे भी पानी दा तालाब वेखणगे उस नूं ही पतित पावन समझदे ने। एथे भी गऊ मुख है, झरने तो पानी आंदा है, जिवें खूह तो पानी आंदा उस नूं पतित पावनी गंगा थोड़ी कहांगे। मनुख समझदे ने ए भी तीरथ है, बहुत मनुख भावना नाल उत्थे जाके स्नान आदि करदे ने। तुसी बच्चिआं नूं हुण ज्ञान मिलिआ है, तुसी दसदे हो तां वी ओह मनदे नहीं, अपना देह अहंकार ही बहुत है। असी अन्ने शास्त्र पढ़े ने, बाप कहंदे ने ए सब पढ़िया होया भुल जाओ, हुण इन्हां सब गल्लां दा मनुखां नूं किवें पता लगे। इस लई बाबा कहंदे ने अजिही अजिही पॉइंट लिख के एरोप्लेन द्वारा गिराओ। जिवें अजकल कहंदे ने विश्व विच शांति किवें होवे, किसे ने राय दित्ती उसनों इनाम मिलता रहिंदा है। हुण ओह शांति तां स्थापन कर ना सकन, शांति है किथे, झूठी प्राइज देंदे रहिंदे ने। हुण तुसी बच्चे जानदे हो, विश्व विच शांति हुंदी है लड़ाई तो बाद। इह लड़ाई तां कोई भी समय लग सकदी है, अजिही तैयारी है, सिर्फ तुसी बच्चिआं दी ही देरी है। जदों तुसी बच्चे कर्मातीत अवस्था नूं पाओगे, इस विच मेहनत है। बाप कहंदे ने मम एकम याद करो, ग्रस्त व्यवहार विच रहिंदे कमल फुल समान पवित्र बनो। सृष्टि दे आदमत अंत दा ज्ञान सिमरन करते रहो। तुसी लिख भी सकदे हो ड्रामा अनुसार, कल पहले मुआफिक विश्व विच शांति स्थापन हो जाएगी। तुसी ए भी समझा सकदे हो, विश्व विच शांति तां सतयुग विच ही हुंदी है, एथे जरूर अशांति रहेगी, पर कई ने जो तुहाडियां गल्लां ते विश्वास नहीं करदे, ਕਿਉਂਕਿ ਉਹਨਾਂ ਨੂੰ ਸਵਰਗ ਵਿੱਚ ਆਉਣਾ ਹੀ ਨਹੀਂ ਤਾਂ ਸ਼੍ਰੀਮਤ ਤੇ ਚੱਲਣਗੇ ਵੀ ਨਹੀਂ। ਇੱਥੇ ਵੀ ਬਹੁਤ ਨੇ ਜੋ ਸ਼੍ਰੀਮਤ ਤੇ ਪਵਿੱਤਰ ਰਹਿ ਨਹੀਂ ਸਕਦੇ। ਉੱਚੀ ਤੇ ਉੱਚੇ ਭਗਵਾਨ ਦੀ ਤੁਹਾਨੂੰ ਮੱਤ ਮਿਲਦੀ ਹੈ। ਕਿਸੇ ਦੀ ਚਲਨ ਚੰਗੀ ਨਹੀਂ ਹੁੰਦੀ ਤਾਂ ਕਹਿੰਦੇ ਨੇ ਨਾ ਈਸ਼ਵਰ ਇਹਨਾਂ ਨੂੰ ਚੰਗੀ ਮੱਤ ਦੇਵੇ। ਹੁਣ ਤੁਹਾਨੂੰ ਈਸ਼ਵਰੀ ਮੱਤ ਤੇ ਚੱਲਣਾ ਚਾਹੀਦਾ ਹੈ। ਬਾਪ ਕਹਿੰਦੇ ਨੇ ਤੁਸੀਂ 63 ਜਨਮ ਵਿਸ਼ੇ ਸਾਗਰ ਵਿੱਚ ਗੋਤੇ ਖਾਏ। ਬੱਚਿਆਂ ਨਾਲ ਗੱਲ ਕਰਦੇ ਨੇ, ਬੱਚਿਆਂ ਨੂੰ ਬਾਪ ਹੀ ਸੁਧਾਰਨਗੇ ਨਾ, ਸਾਰੀ ਦੁਨੀਆ ਨੂੰ ਕਿਵੇਂ ਸੁਧਾਰਨਗੇ? ਬਾਹਰ ਵਾਲਿਆਂ ਨੂੰ ਕਹਿਣਗੇ ਬੱਚਿਆਂ ਤੋਂ ਸਮਝੋ। ਬਾਪ ਬਾਹਰ ਵਾਲਿਆਂ ਨਾਲ ਗੱਲ ਨਹੀਂ ਕਰ ਸਕਦੇ। ਬਾਪ ਨੂੰ ਬੱਚੇ ਹੀ ਪਿਆਰੇ ਲੱਗਦੇ ਨੇ, ਸੌਤੇਲੇ ਬੱਚੇ ਥੋੜੀ ਲੱਗਣਗੇ। ਲੌਕਿਕ ਬਾਪ ਵੀ ਸਪੂਤ ਬੱਚਿਆਂ ਨੂੰ ਧਨ ਦਿੰਦੇ ਨੇ। ਸਭ ਬੱਚੇ ਸਮਾਨ ਤਾਂ ਨਹੀਂ ਹੋਣਗੇ। ਬਾਪ ਵੀ ਕਹਿੰਦੇ ਨੇ ਜੋ ਮੇਰੇ ਬੰਦੇ ਨੇ ਉਹਨਾਂ ਨੂੰ ਹੀ ਮੈਂ ਆ ਕੇ ਵਰਸਾ ਦਿੰਦਾ ਹਾਂ। ਜੋ ਮੇਰੇ ਨਹੀਂ ਬੰਦੇ ਉਹ ਹਜ਼ਮ ਵੀ ਨਹੀਂ ਕਰ ਸਕਣਗੇ, ਸ਼੍ਰੀਮਤ ਤੇ ਵੀ ਚੱਲ ਨਹੀਂ ਸਕਣਗੇ, ਉਹ ਹੈ ਭਗਤ। ਬਾਬਾ ਦੇ ਬਹੁਤ ਦੇਖੇ ਹੋਏ ਨੇ। ਕੋਈ ਵੱਡਾ ਸੰਨਿਆਸੀ ਆਉਂਦਾ ਹੈ, ਬਹੁਤ ਉਹਨਾਂ ਦੇ ਫੋਲੋਅਰਸ ਹੁੰਦੇ ਨੇ, ਚੰਦਾ ਇਕੱਠਾ ਕਰਦੇ ਨੇ, ਆਪਣੀ ਆਪਣੀ ਤਾਕਤ ਅਨੁਸਾਰ ਫੰਡ ਨਿਕਾਲਦੇ ਨੇ। ਇੱਥੇ ਤਾਂ ਬਾਪ ਐਵੇਂ ਨਹੀਂ ਕਹਿਣਗੇ ਫੰਡਸ ਇਕੱਠਾ ਕਰੋ, ਨਹੀਂ, ਇੱਥੇ ਤਾਂ ਜੋ ਬੀਜ ਪੋਗੇ 21 ਜਨਮ ਉਸਦਾ ਫਲ ਪਾਓਗੇ। ਮਨੁੱਖ ਦਾਨ ਕਰਦੇ ਨੇ ਤਾਂ ਸਮਝਦੇ ਨੇ ਅਸੀਂ ਈਸ਼ਵਰ ਅਰਥ ਕਰਦੇ ਹਾਂ, ਈਸ਼ਵਰ ਸਮਰਪਣਾਂ ਕਹਿੰਦੇ ਨੇ, ਜਾਂ ਕਹਿਣਗੇ ਸ਼੍ਰੀ ਕ੍ਰਿਸ਼ਨ ਸਮਰਪਣਾਂ। ਸ਼੍ਰੀ ਕ੍ਰਿਸ਼ਨ ਦਾ ਨਾਂ ਕਿਉਂ ਲੈਂਦੇ ਨੇ? ਕਿਉਂਕਿ ਗੀਤਾ ਦਾ ਭਗਵਾਨ ਸਮਝਦੇ ਨੇ। ਸ਼੍ਰੀ ਰਾਧੇ ਅਰਪਣਾਂ ਕਦੇ ਨਹੀਂ ਕਹਿਣਗੇ, ਈਸ਼ਵਰ ਜਾਂ ਸ਼੍ਰੀ ਕ੍ਰਿਸ਼ਨ ਅਰਪਣਾਂ ਕਹਿੰਦੇ ਨੇ। ਜਾਣਦੇ ਨੇ ਫਲ ਦੇਣ ਵਾਲਾ ਉਹ ਈਸ਼ਵਰ ਹੈ। ਕੋਈ ਸਾਹੂਕਾਰ ਦੇ ਘਰ ਵਿੱਚ ਜਨਮ ਲੈਂਦਾ ਤਾਂ ਕਹਿੰਦਾ ਹੈ ਨਾ ਅਗਲੇ ਜਨਮ ਵਿੱਚ ਬਹੁਤ ਦਾਨ ਪੁੰਨ ਕੀਤੇ ਨੇ, ਤਾਂ ਹੀ ਤਾਂ ਅਜਿਹਾ ਬਣਿਆ ਹੈ। ਰਾਜਾ ਦੇ ਘਰ ਵੀ ਜਨਮ ਲੈਂਦੇ ਨੇ ਤਾਂ ਕਹਿੰਦੇ ਨੇ ਨਾ ਅੱਗੇ ਜਨਮ ਵਿੱਚ ਬਹੁਤ ਦਾਨ ਪੁੰਨ ਕੀਤਾ, ਤਾਂ ਹੀ ਤਾਂ ਅਜਿਹਾ ਬਣਿਆ ਹੈ। ਰਾਜਾ ਵੀ ਬਣ ਸਕਦੇ ਨੇ, ਪਰ ਉਹ ਹੈ ਅਲਪਕਾਲ, ਕਾਗ ਵਿਸ਼ਟਾ ਸਮਾਨ ਸੁੱਖ। ਰਾਜਾਵਾਂ ਨੂੰ ਵੀ ਸੰਨਿਆਸੀ ਲੋਕ ਸੰਨਿਆਸ ਕਰਾਉਂਦੇ ਨੇ। ਉਹਨਾਂ ਨੂੰ ਕਹਿੰਦੇ ਨੇ ਇਸਤਰੀ ਤਾਂ ਸਰਪਣੀ ਹੈ, ਲੇਕਿਨ ਦ੍ਰੋਪਦੀ ਨੇ ਵੀ ਪੁਕਾਰਿਆ, ਦੁਸ਼ਾਸਨ ਮੈਨੂੰ ਨੰਗਨ ਕਰਦੇ ਨੇ, ਨੰਗਾ ਕਰਦੇ ਨੇ। ਹੁਣ ਵੀ ਅਬਲਾਵਾਂ ਕਿੰਨਾ ਪੁਕਾਰਦੀਆਂ ਨੇ, ਸਾਡੀ ਲਾਜ ਰੱਖੋ ਬਾਬਾ, ਇਹ ਬਹੁਤ ਮਾਰਦੇ ਨੇ, ਕਹਿੰਦੇ ਨੇ ਵਿਸ਼ ਦੋ ਨਹੀਂ ਤਾਂ ਖੂਨ ਕਰਦਾ ਹਾਂ, ਬਾਬਾ ਇਹਨਾਂ ਬੰਧਨਾਂ ਤੋਂ ਛੁਡਾਓ। ਬਾਪ ਕਹਿੰਦੇ ਨੇ ਬੰਧਨ ਤਾਂ ਖਲਾਸ ਹੋਣੇ ਹੀ ਨੇ, ਫਿਰ 21 ਜਨਮ ਕਦੇ ਨੰਗਨ ਨਹੀਂ ਹੋਗੇ, ਉੱਥੇ ਵਿਕਾਰ ਨਹੀਂ ਹੁੰਦਾ। ਇਸ ਮ੍ਰਿਤਿਉ ਲੋਕ ਵਿੱਚ ਇਹ ਅੰਤਿਮ ਜਨਮ ਹੈ, ਇਹ ਹੈ ਹੀ ਵਿਸ਼ੇਸ਼ ਵਰਡ। ਦੂਜੀ ਗੱਲ, ਬਾਪ ਸਮਝਾਉਂਦੇ ਨੇ ਇਸ ਸਮੇਂ ਮਨੁੱਖ ਕਿੰਨੇ ਬੇਸਮਝ ਬਣ ਗਏ ਨੇ। ਜਦੋਂ ਕੋਈ ਮਰਦਾ ਹੈ ਤਾਂ ਕਹਿੰਦੇ ਨੇ ਫਲਾਣਾ ਸਵਰਗ ਪਧਾਰਿਆ, ਪਰ ਸਵਰਗ ਹੈ ਕਿੱਥੇ? ਇੱਥੇ ਤਾਂ ਨਰਕ ਹੈ। ਸਵਰਗ ਵਾਸੀ ਹੋਇਆ ਤਾਂ ਜ਼ਰੂਰ ਨਰਕ ਵਿੱਚ ਸੀ ਨਾ, ਪਰ ਜੇਕਰ ਕਿਸੇ ਨੂੰ ਸਿੱਧਾ ਕਹੋ ਤੁਸੀਂ ਨਰਕ ਵਾਸੀ ਹੋ ਤਾਂ ਕ੍ਰੋਧ ਵਿੱਚ ਆ ਕੇ ਵਿਗੜ ਜਾਣਗੇ। ਅਜਿਹੇ ਨੂੰ ਤੁਸੀਂ ਲਿਖਣਾ ਚਾਹੀਦਾ ਹੈ, ਫਲਾਣਾ ਸਵਰਗ ਵਾਸੀ ਹੋਇਆ, ਤਾਂ ਇਸਦਾ ਮਤਲਬ ਤੁਸੀਂ ਨਰਕ ਵਾਸੀ ਹੋਣਾ। ਅਸੀਂ ਤੁਹਾਨੂੰ ਅਜਿਹੀ ਯੁਕਤੀ ਦੱਸਾਂਗੇ ਜੋ ਤੁਸੀਂ ਸੱਚ ਸੱਚ ਸਵਰਗ ਵਿੱਚ ਜਾਓਗੇ। ਇਹ ਪੁਰਾਣੀ ਦੁਨੀਆ ਹੁਣ ਖਤਮ ਹੋਣੀ ਹੈ। ਅਖਬਾਰ ਵਿੱਚ ਨਿਕਾਲੋ, ਇਸ ਲੜਾਈ ਤੋਂ ਬਾਅਦ ਹੀ ਵਿਸ਼ਵ ਵਿੱਚ ਸ਼ਾਂਤੀ ਹੋਣੀ ਹੈ। 5000 ਵਰੇ ਪਹਿਲੇ ਮੁਆਫਿਕ ਉੱਥੇ ਇੱਕ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ। ਉਹ ਲੋਕ ਫਿਰ ਕਹਿੰਦੇ ਉੱਥੇ ਕੰਸ ਜਰਾਸੰਧੀ ਆਦਿ ਅਸੁਰ ਵੀ ਤਾਂ ਸੀ, ਤ੍ਰੇਤਾ ਵਿੱਚ ਰਾਵਣ ਸੀ, ਹੁਣ ਉਹਨਾਂ ਨਾਲ ਮੱਥਾ ਕੌਣ ਮਾਰੇ? ਗਿਆਨ ਤੇ ਭਗਤੀ ਵਿੱਚ ਰਾਤ ਦਿਨ ਦਾ ਫਰਕ ਹੈ। ਐਨੀ ਸਹਿਜ ਗੱਲ ਵੀ ਮੁਸ਼ਕਿਲ ਕਿਸੇ ਦੀ ਬੁੱਧੀ ਵਿੱਚ ਬੈਠਦੀ ਹੈ। ਐਵੇਂ ਐਵੇਂ ਸਲੋਗਨ ਬਣਾਉਣੇ ਚਾਹੀਦੇ ਨੇ। ਇਸ ਲੜਾਈ ਤੋਂ ਬਾਅਦ ਹੀ ਵਿਸ਼ਵ ਵਿੱਚ ਸ਼ਾਂਤੀ ਹੋਣੀ ਹੈ। ਦਾਮ ਅਨੁਸਾਰ ਕਲਪ ਕਲਪ ਵਿਸ਼ਵ ਵਿੱਚ ਸ਼ਾਂਤੀ ਹੁੰਦੀ ਹੈ, ਫਿਰ ਕਲਯੁਗ ਅੰਤ ਵਿੱਚ ਅਸ਼ਾਂਤੀ ਹੁੰਦੀ ਹੈ, ਸਤਯੁਗ ਵਿੱਚ ਸ਼ਾਂਤੀ ਹੁੰਦੀ ਹੈ। ਇਹ ਵੀ ਤੁਸੀਂ ਲਿਖ ਸਕਦੇ ਹੋ, ਗੀਤਾ ਵਿੱਚ ਭੁੱਲ ਕਰਨ ਨਾਲ ਭਾਰਤ ਦਾ ਇਹ ਹਾਲ ਹੋ ਗਿਆ। ਪੂਰੇ 84 ਜਨਮ ਲੈਣ ਵਾਲੇ ਸ਼੍ਰੀ ਕ੍ਰਿਸ਼ਨ ਦਾ ਨਾਮ ਪਾ ਦਿੱਤਾ, ਸ਼੍ਰੀ ਨਾਰਾਇਣ ਦਾ ਨਾਮ ਪਾਇਆ ਹੀ ਨਹੀਂ। ਉਹਨਾਂ ਦੇ ਫਿਰ ਵੀ 84 ਜਨਮਾਂ ਤੋਂ ਕੁਝ ਘੱਟ ਜਨਮ ਹੀ ਕਹਾਂਗੇ ਨਾ, ਕੁਝ ਘੱਟ ਦਿਨ ਹੀ ਕਹਾਂਗੇ ਨਾ। ਸ਼੍ਰੀ ਕ੍ਰਿਸ਼ਨ ਦੇ ਪੂਰੇ 84 ਜਨਮ ਹੁੰਦੇ ਨੇ। ਸ਼੍ਰੀ ਬਾਬਾ ਆਉਂਦੇ ਨੇ ਬੱਚਿਆਂ ਨੂੰ ਹੀਰੇ ਜਿਹਾ ਬਣਾਉਣ। ਉਸ ਦੇ ਲਈ ਫਿਰ ਡਿੱਬੀ ਵੀ ਅਜਿਹੀ ਸੋਨੇ ਦੀ ਚਾਹੀਦੀ ਹੈ ਜਿਸ ਵਿੱਚ ਬਾਪ ਆ ਕੇ ਪ੍ਰਵੇਸ਼ ਕਰਨ। ਹੁਣ ਇਹ ਸੋਨੇ ਦਾ ਕਿਵੇਂ ਬਣੇ? ਫੜ ਤੇ ਉਹਨਾਂ ਨੂੰ ਸਾਕਸ਼ਤਕਾਰ ਕਰਾਇਆ ਕਿ ਤੁਸੀਂ ਤਾਂ ਵਿਸ਼ਵ ਦਾ ਮਾਲਿਕ ਬੰਦੇ ਹੋ, ਹੁਣ ਮਮ ਏਕਮ ਯਾਦ ਕਰੋ, ਪਵਿੱਤਰ ਬਣੋ। ਚੱਟ ਪਵਿੱਤਰ ਹੋਣ ਲੱਗ ਪਏ। ਪਵਿੱਤਰ ਹੋਣ ਬਿਗਰ ਗਿਆਨ ਦੀ ਧਾਰਨਾ ਹੋ ਨਹੀਂ ਸਕਦੀ। ਸ਼ੇਰਨੀ ਦੇ ਦੁੱਧ ਦੇ ਲਈ ਸੋਨੇ ਦਾ ਬਰਤਨ ਚਾਹੀਦਾ ਹੈ। ਇਹ ਤਾਂ ਗਿਆਨ ਹੈ ਪਰਮ ਪਿਤਾ ਪਰਮਾਤਮਾ ਦਾ। ਇਸ ਨੂੰ ਧਾਰਨ ਕਰਨ ਦੇ ਲਈ ਸੋਨੇ ਦਾ ਬਰਤਨ ਚਾਹੀਦਾ ਹੈ, ਪਵਿੱਤਰ ਚਾਹੀਦਾ ਹੈ, ਤਾਂ ਹੀ ਧਾਰਨਾ ਹੋਏਗੀ। ਪਵਿੱਤਰਤਾ ਦੀ ਪ੍ਰਤਿਗਿਆ ਕਰਕੇ ਫਿਰ ਗਿਰ ਜਾਂਦੇ ਨੇ ਤਾਂ ਯੋਗ ਦੀ ਯਾਤਰਾ ਹੀ ਖਤਮ ਹੋ ਜਾਂਦੀ ਹੈ, ਗਿਆਨ ਵੀ ਖਤਮ ਹੋ ਜਾਂਦਾ ਹੈ। ਕਿਸ ਨੂੰ ਕਹਿ ਨਾ ਸਕਣ ਭਗਵਾਨ ਉਵਾਚ ਕਾ ਮਹਾਂਸ਼ਤਰੂ ਹੈ, ਉਹਨਾਂ ਨੂੰ ਤੀਰ ਲੱਗੇਗਾ ਨਹੀਂ। ਉਹ ਫਿਰ ਕੁੱਕੜ ਗਿਆਨੀ ਹੋ ਜਾਂਦੇ। ਕੋਈ ਵੀ ਵਿਕਾਰ ਨਾ ਹੋਵੇ, ਰੋਜ਼ ਆਪਣਾ ਪੋਤਾ ਮੇਨ ਰੱਖੋ। ਜਿਵੇਂ ਬਾਬਾ ਸਰਵ ਸ਼ਕਤੀਵਾਨ ਹੈ, ਉਵੇਂ ਮਾਇਆ ਵੀ ਸਰਵ ਸ਼ਕਤੀਵਾਨ ਹੈ। ਅੱਧਾ ਕਲਪ ਰਾਵਣ ਦਾ ਰਾਜ ਚੰਦਾ ਹੈ, ਇਸ ਤੇ ਜੀਤ ਬਾਪ ਬਿਗਰ ਕੋਈ ਪਹਿਨਾ ਨਾ ਸਕੇ। ਰਾਮਾਨੁਸਾਰ ਰਾਵਣ ਰਾਜ ਵੀ ਹੋਣਾ ਹੀ ਹੈ। ਭਾਰਤ ਦੀ ਹੀ ਹਾਰ ਤੇ ਜਿੱਤ ਤੇ ਇਹ ਡਰਾਮਾ ਬਣਿਆ ਹੋਇਆ ਹੈ। ਇਹ ਬਾਤ ਹੁਣ ਤੁਸੀਂ ਬੱਚਿਆਂ ਨੂੰ ਬੈਠ ਸਮਝਾਉਂਦੇ ਨੇ। ਮੁੱਖ ਹੈ ਪਵਿੱਤਰ ਹੋਣ ਦੀ ਗੱਲ। ਬਾਪ ਕਹਿੰਦੇ ਨੇ ਮੈਂ ਆਉਂਦਾ ਹੀ ਹਾਂ ਪਤਿਤਾ ਨੂੰ ਪਾਵਨ ਬਣਾਉਣ। ਬਾਕੀ ਸ਼ਾਸਤਰਾਂ ਵਿੱਚ ਪਾਂਡਵ ਕੌਰਵਾਂ ਦੀ ਲੜਾਈ, ਜੂਆ ਆਦਿ ਬੈਠ ਦਿਖਾਏ ਨੇ। ਅਜਿਹੀ ਗੱਲ ਹੋ ਕਿਵੇਂ ਸਕਦੀ ਹੈ? ਰਾਜਯੋਗ ਦੀ ਪੜ੍ਹਾਈ ਅਜਿਹੀ ਹੁੰਦੀ ਹੈ ਕਿ ਯੁੱਧ ਦੇ ਮੈਦਾਨ ਵਿੱਚ ਗੀਤਾ ਪਾਠਸ਼ਾਲਾ ਹੁੰਦੀ ਹੈ ਕਿ ਕਿਤੇ ਜਨਮ ਮਰਨ ਰਹਿਤ ਸ਼੍ਰੀ ਬਾਬਾ, ਕਿਤੇ ਪੂਰੇ 84 ਜਨਮ ਲੈਣ ਵਾਲਾ ਸ਼੍ਰੀ ਕ੍ਰਿਸ਼ਨ, ਉਹਨਾਂ ਦੇ ਹੀ ਅੰਤਿਮ ਜਨਮ ਵਿੱਚ ਬਾਪ ਆ ਕੇ ਪ੍ਰਵੇਸ਼ ਕਰਦੇ ਨੇ। ਕਿੰਨਾ ਕਲੀਅਰ ਹੈ, ਦ੍ਰੈਸ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਵੀ ਬਣਨਾ ਹੈ। ਸੰਨਿਆਸੀ ਵੀ ਕਹਿੰਦੇ ਨੇ ਦੋਨੋਂ ਇਕੱਠੇ ਰਹਿ ਪਵਿੱਤਰ ਨਹੀਂ ਰਹਿ ਸਕਦੇ। ਕਹੋ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਤਾਂ ਕਿਵੇਂ ਰਹਿਣਗੇ? ਇੱਥੇ ਤਾਂ ਸਾਨੂੰ ਵਿਸ਼ਵ ਦੀ ਬਾਦਸ਼ਾਹ ਹੀ ਮਿਲਦੀ ਹੈ। ਬਾਪ ਕਹਿੰਦੇ ਨੇ ਮੇਰੀ ਖਾਤਿਰ ਕੁਲ ਦੀ ਲਾਜ ਰੱਖੋ। ਸ਼੍ਰੀ ਬਾਬਾ ਕਹਿੰਦੇ ਨੇ ਇਹਨਾਂ ਦੀ ਦਾੜੀ ਦਾ ਲਾਜ ਰੱਖੋ। ਇੱਕ ਅੰਤਿਮ ਜਨਮ ਪਵਿੱਤਰ ਰਹੋ ਤਾਂ ਸਵਰਗ ਦੇ ਮਾਲਿਕ ਬਣੋਗੇ। ਆਪਣੇ ਲਈ ਹੀ ਮਿਹਨਤ ਕਰਦੇ ਨੇ, ਦੂਜਾ ਕੋਈ ਸਵਰਗ ਵਿੱਚ ਆ ਨਹੀਂ ਸਕਦਾ। ਇਹ ਤੁਹਾਡੀ ਰਾਜਧਾਨੀ ਸਥਾਪਨ ਹੋ ਰਹੀ ਹੈ, ਇੰਨੇ ਸਭ ਚਾਹੀਦੇ ਨੇ ਨਾ। ਉੱਥੇ ਵਜ਼ੀਰ ਨਹੀਂ ਹੁੰਦੇ, ਰਾਜਾਵਾਂ ਨੂੰ ਰਾਏ ਦੀ ਦਰਕਾਰ ਨਹੀਂ, ਪਤਿਤ ਰਾਜਾਵਾਂ ਨੂੰ ਇੱਕ ਵਕੀਲ ਹੁੰਦਾ ਹੈ। ਇੱਥੇ ਤਾਂ ਦੇਖੋ ਪਤਿਤ ਰਾਜਾਵਾਂ ਨੂੰ ਇੱਕ ਵਜ਼ੀਰ ਹੁੰਦਾ ਹੈ, ਇੱਥੇ ਦੇਖੋ ਕਿੰਨੇ ਮਨਿਸਟਰ ਨੇ, ਆਪਸ ਵਿੱਚ ਲੜਦੇ ਰਹਿੰਦੇ ਨੇ। ਬਾਪ ਸਭ ਝੰਝਟਾਂ ਤੋਂ ਛੁੜਾ ਦਿੰਦੇ ਨੇ। 3000 ਵਰਸ਼ ਫਿਰ ਕੋਈ ਲੜਾਈ ਨਹੀਂ ਹੋਵੇਗੀ, ਜੇਲ੍ਹ ਆਦਿ ਨਹੀਂ ਰਹੇਗਾ, ਕੋਰਟ ਆਦਿ ਕੁਝ ਵੀ ਨਹੀਂ ਹੋਏਗਾ, ਉੱਥੇ ਸੁੱਖ ਹੀ ਸੁੱਖ ਹੈ। ਉਸਦੇ ਲਈ ਪੂਰਾ ਪੁਰਸ਼ਾਰਥ ਕਰਨਾ ਹੈ, ਮੌਤ ਸਿਰ 'ਤੇ ਖੜਾ ਹੈ। ਯਾਦ ਦੀ ਯਾਤਰਾ ਨਾਲ ਵਿਕਰਮਾ ਜੀਤ ਬੰਨਾ ਹੈ। ਤੁਸੀਂ ਹੀ ਮੈਸੰਜਰ ਹੋ ਜੋ ਸਭ ਨੂੰ ਬਾਪ ਦਾ ਮੈਸੇਜ ਦਿੰਦੇ ਹੋ ਮਨਮਨਾ ਭਾਵ। ਅੱਛਾ ਮਿੱਠੇ ਮਿੱਠੇ ਸਿੱਖਿਆ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ ਗਿਆਨ ਦੀ ਧਾਰਨਾ ਕਰਨ ਦੇ ਲਈ ਪਵਿੱਤਰ ਬਨ ਬੁੱਧੀ ਰੂਪੀ ਬਰਤਨ ਨੂੰ ਸਵੱਛ ਬਣਾਉਣਾ ਹੈ। ਸਿਰਫ ਕੁੱਕੜ ਗਿਆਨੀ ਨਹੀਂ ਬਣਨਾ ਹੈ। ਦੂਜਾ ਡਾਇਰੈਕਟ ਬਾਪ ਦੇ ਅੱਗੇ ਆਪਣਾ ਸਭ ਕੁਛ ਅਰਪਣ ਕਰ ਸ਼੍ਰੀਮਤ ਤੇ ਚੱਲ ਕੇ 21 ਜਨਮਾਂ ਦੇ ਲਈ ਰਾਜਾਈ ਪਦ ਲੈਣਾ ਹੈ। ਵਰਦਾਨ ਹੈ ਹਰ ਸ਼ਕਤੀ ਨੂੰ ਕਾਰਜ ਵਿੱਚ ਲਾ ਕੇ ਵਿਰਧੀ ਕਰਨ ਵਾਲੇ ਸ੍ਰੇਸ਼ਟ ਭਾਗਯਵਾਨ ਸਮਝਦਾਰ ਭਵ। ਹਰ ਸ਼ਕਤੀ ਨੂੰ ਕਾਰਜ ਵਿੱਚ ਲਗਾ ਕੇ ਵਿਰਧੀ ਕਰਨ ਵਾਲੇ ਸ੍ਰੇਸ਼ਟ ਧਨਵਾਨ ਸਮਝਦਾਰ ਭਵ। ਸਮਝਦਾਰ ਬੱਚੇ ਹਰ ਸ਼ਕਤੀ ਨੂੰ ਕਾਰਜ ਵਿੱਚ ਲਗਾਉਣ ਦੀ ਵਿਧੀ ਜਾਣਦੇ ਨੇ। ਜੋ ਜਿੰਨਾ ਸ਼ਕਤੀਆਂ ਨੂੰ ਕਾਰਜ ਵਿੱਚ ਲਗਾਉਂਦੇ ਉਹਨਾਂ ਉਹਨਾਂ ਦੀਆਂ ਸ਼ਕਤੀਆਂ ਵਿਰਧੀ ਨੂੰ ਪ੍ਰਾਪਤ ਹੁੰਦੀਆਂ ਨੇ। ਅਜਿਹਾ ਈਸ਼ਵਰੀ ਬਜਟ ਬਣਾਓ ਜੋ ਵਿਸ਼ਵ ਦੀ ਹਰ ਆਤਮਾ ਤੁਹਾਡੇ ਦੁਆਰਾ ਕੁਝ ਨਾ ਕੁਝ ਪ੍ਰਾਪਤੀ ਕਰਕੇ ਤੁਹਾਡੇ ਗੁਣਗਾਨ ਕਰੇ। ਸਭ ਨੂੰ ਕੁਝ ਨਾ ਕੁਝ ਦੇਣਾ ਹੀ ਹੈ, ਚਾਹੇ ਮੁਕਤੀ ਦਿਉ ਚਾਹੇ ਜੀਵਨ ਮੁਕਤੀ ਦਿਉ। ਈਸ਼ਵਰੀ ਬਜਟ ਬਣਾ ਕੇ ਸਰਵ ਸ਼ਕਤੀਆਂ ਦੀ ਬਚਤ ਕਰ ਜਮ੍ਹਾਂ ਕਰੋ। ਜਮ੍ਹਾਂ ਹੋਈ ਸ਼ਕਤੀਆਂ ਦੁਆਰਾ ਸਰਵ ਆਤਮਾਵਾਂ ਨੂੰ ਵਿਖਾਰੀਪਨ ਤੋਂ ਦੁੱਖ ਅਸ਼ਾਂਤੀ ਤੋਂ ਮੁਕਤ ਕਰੋ। ਸਲੋਗਨ ਹੈ ਸ਼ੁੱਧ ਸੰਕਲਪਾਂ ਨੂੰ ਆਪਣੇ ਜੀਵਨ ਦਾ ਅਨਮੋਲ ਖਜ਼ਾਨਾ ਬਣਾ ਲਓ ਤਾਂ ਮਾਲਾਮਾਲ ਬਣ ਜਾਓਗੇ। ਸ਼ੁੱਧ ਸੰਕਲਪਾਂ ਨੂੰ ਆਪਣੇ ਜੀਵਨ ਦਾ ਅਨਮੋਲ ਖਜ਼ਾਨਾ ਬਣਾ ਲਓ ਤਾਂ ਮਾਲਾਮਾਲ ਬਣ ਜਾਓਗੇ। ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ। ਹੁਣ ਵਿਕਰਮ ਬਣਾਉਣ ਦੀ ਕੰਪੀਟੀਸ਼ਨ ਨਹੀਂ ਕਰਨੀ ਹੈ। ਹੁਣ ਵਿਕਰਮ ਬਣਾਉਣ ਦੀ ਕੰਪੀਟੀਸ਼ਨ ਨਹੀਂ ਕਰਨੀ ਹੈ। ਪਹਿਲੇ ਪਹਿਲੇ ਆਪਣੇ ਕੋਲ ਇਹ ਲਕਸ਼ੇ ਜ਼ਰੂਰ ਰੱਖਣਾ ਹੈ, ਸਾਨੂੰ ਕਿਸੇ ਵੀ ਰੀਤੀ ਨਾਲ ਆਪਣੇ ਵਿਕਾਰਾਂ ਨੂੰ ਵਸ਼ ਕਰਨਾ ਹੈ, ਤਾਂ ਹੀ ਈਸ਼ਵਰੀ ਸੁੱਖ ਸ਼ਾਂਤੀ ਵਿੱਚ ਰਹਿ ਸਕਦੇ ਹਾਂ। ਆਪਣਾ ਮੁੱਖ ਪੁਰਸ਼ਾਰਥ ਹੈ ਖੁਦ ਸ਼ਾਂਤੀ ਵਿੱਚ ਰਹਿ ਕੇ ਹੋਰਾਂ ਨੂੰ ਵੀ ਸ਼ਾਂਤੀ ਵਿੱਚ ਲਿਆਉਣਾ। ਇਸ ਵਿੱਚ ਸਹਿਣ ਸ਼ਕਤੀ ਜ਼ਰੂਰ ਚਾਹੀਦੀ ਹੈ, ਸਾਰਾ ਆਪਣੇ ਉੱਪਰ ਹੀ ਮਦਾਰ ਹੈ। ਐਵੇਂ ਨਹੀਂ ਕਿਸੇ ਨੇ ਕੁਝ ਕਿਹਾ ਤਾਂ ਸ਼ਾਂਤੀ ਵਿੱਚ ਆ ਜਾਣਾ, ਨਹੀਂ। ਗਿਆਨ ਦਾ ਪਹਿਲਾ ਗੁਣ ਹੈ ਸਹਿਣ ਸ਼ਕਤੀ ਧਾਰਨ ਕਰਨਾ। ਦੇਖੋ ਅਗਿਆਨ ਕਾਲ ਵਿੱਚ ਵੀ ਕਹਿੰਦੇ ਨੇ ਭਲੇ ਕੋਈ ਕਿੰਨੀਆਂ ਵੀ ਗਾਲਾਂ ਦੇਵੇ, ਐਵੇਂ ਸਮਝੋ ਮੈਨੂੰ ਕਿੱਥੇ ਲੱਗੀ। ਭਲੇ ਜਿਸਨੇ ਗਾਲਾਂ ਦਿੱਤੀਆਂ ਖੁਦ ਆ ਸ਼ਾਂਤੀ ਵਿੱਚ ਆ ਗਿਆ, ਉਸ ਦਾ ਆਪਣਾ ਹਿਸਾਬ ਕਿਤਾਬ ਬਣਿਆ। ਲੇਕਿਨ ਅਸੀਂ ਵੀ ਅਸ਼ਾਂਤੀ ਵਿੱਚ ਆਏ, ਕੁਝ ਕਹਿ ਦਿੱਤਾ, ਫਿਰ ਸਾਡਾ ਵੀ ਵਿਕਰਮ ਬਣੇਗਾ। ਵਿਕਰਮ ਬਣਾਉਣ ਦੀ ਕੰਪੀਟੀਸ਼ਨ ਨਹੀਂ ਕਰਨੀ, ਆਪਣੇ ਆਪ ਵਿਕਰਮਾਂ ਨੂੰ ਭਸਮ ਕਰਨਾ ਹੈ, ਨਾ ਕਿ ਬਣਾਉਣਾ ਹੈ। ਆਪਣੇ ਆਪ ਨੂੰ ਤਾਂ ਵਿਕਰਮਾਂ ਤੋਂ ਦੂਰ ਕਰਨਾ ਹੈ, ਭਸਮ ਕਰਨਾ ਹੈ, ਨਾ ਕਿ ਬਣਾਉਣਾ ਹੈ। ਅਜਿਹੇ ਵਿਕਰਮ ਤਾਂ ਜਨਮ ਜਨਮਾਂਤਰ ਬਣਾਉਂਦੇ ਆਏ, ਦੁੱਖ ਉਠਾਉਂਦੇ ਆਏ, ਹੁਣ ਤਾਂ ਨੌਲੇਜ ਮਿਲ ਰਹੀ ਹੈ। ਇਹਨਾਂ ਪੰਜ ਵਿਕਾਰਾਂ ਨੂੰ ਜਿੱਤੋ। ਵਿਕਾਰਾਂ ਦਾ ਵੀ ਵੱਡਾ ਵਿਸਤਾਰ ਹੈ, ਬਹੁਤ ਸੂਖਮ ਰੀਤੀ ਨਾਲ ਆਉਂਦੇ ਨੇ। ਕਦੋਂ ਈਰਖਾ ਆ ਜਾਂਦੀ ਸੋਚਦੇ ਨੇ, ਇਸਨੇ ਐਵੇਂ ਕਿਉਂ ਕੀਤਾ, ਮੈਂ ਕਿਉਂ ਨਾ ਕਰਾਂ। ਇਹ ਹੈ ਸਭ ਤੋਂ ਵੱਡੀ ਭੁੱਲ, ਆਪਣੇ ਆਪ ਨੂੰ ਅਭੁੱਲ ਬਣਾਉਣਾ ਹੈ। ਜੇਕਰ ਕਿਸੇ ਨੇ ਕੁਝ ਕਿਹਾ, ਐਵੇਂ ਸਮਝੋ ਇਹ ਮੇਰੀ ਪ੍ਰੀਖਿਆ ਹੈ, ਕਿੰਨੇ ਤੱਕ ਮੇਰੇ ਅੰਦਰ ਸਹਿਣ ਸ਼ਕਤੀ ਹੈ ਚੈੱਕ ਕਰੋ। ਜੇਕਰ ਕੋਈ ਕਹੇ ਮੈਂ ਤਾਂ ਬਹੁਤ ਸਹਿਣ ਕੀਤਾ, ਇੱਕ ਵਾਰ ਵੀ ਜੋਸ਼ ਆ ਗਿਆ ਤਾਕਰੀਨ ਫੇਲ ਹੋ ਗਿਆ। ਜਿਸਨੇ ਕਿਹਾ ਉਸਨੇ ਆਪਣਾ ਵਿਗਾੜਿਆ, ਪਰ ਆਪਣੇ ਆਪ ਨੂੰ ਬਣਾਉਣਾ ਹੈ ਨਾ ਕਿ ਵਿਗਾੜਨਾ ਹੈ। ਇਸ ਲਈ ਚੰਗਾ ਪੁਰਸ਼ਾਰਥ ਕਰ, ਜਨਮ ਜਨਮਾਂਤਰ ਦੇ ਲਈ ਚੰਗੀ ਪ੍ਰਲਬਧ ਬਣਾਉਣੀ ਹੈ। ਬਾਕੀ ਜੋ ਵਿਕਾਰਾਂ ਦੇ ਵਸ਼ ਹੈ, ਗੋਇਆ ਉਹਨਾਂ ਵਿੱਚ ਭੂਤ ਹੈ। ਭੂਤਾਂ ਦੀ ਭਾਸ਼ਾ ਐਵੇਂ ਨਿਕਲਦੀ, ਪਰ ਜੋ ਦੈਵੀ ਸੋਲਸ ਨੇ, ਦਿਵੇ ਆਤਮਾਵਾਂ ਨੇ, ਉਹਨਾਂ ਦੀ ਭਾਸ਼ਾ ਵੀ ਦੈਵੀ ਨਿਕਲੇਗੀ। ਤਾਂ ਆਪਣੇ ਆਪ ਨੂੰ ਦੈਵੀ ਬਣਾਉਣਾ ਹੈ ਨਾ ਕਿ ਆਸੁਰੀ। ਅੱਛਾ, ਅੱਜ ਦਾ ਵਿਅਕਤ ਇਸ਼ਾਰਾ, ਸਹਿਜ ਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ। ਸਹਿਜ ਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ। ਪਰਮਾਤਮ ਪਿਆਰ ਦੇ ਅਨੁਭਵੀ ਬਣੋ, ਇਸ ਅਨੁਭਵ ਨਾਲ ਸਹਿਜ ਯੋਗੀ ਬਣ ਉੜਦੇ ਰਹੋਗੇ। ਪਰਮਾਤਮ ਪਿਆਰ ਉਡਾਨ ਦਾ ਸਾਧਨ ਹੈ। ਉੜਨ ਵਾਲੇ ਕਦੇ ਧਰਨੀ ਦੀ ਆਕਰਸ਼ਣ ਵਿੱਚ ਨਹੀਂ ਆ ਸਕਦੇ। ਮਾਇਆ ਦਾ ਕਿੰਨਾ ਵੀ ਆਕਰਸ਼ਿਤ ਰੂਪ ਹੋਵੇ, ਲੇਕਿਨ ਉਹ ਆਕਰਸ਼ਣ ਉੜਦੀ ਕਲਿਆਂ ਵਾਲਿਆਂ ਕੋਲ ਪਹੁੰਚ ਨਹੀਂ ਸਕਦਾ। ਓਮ ਸ਼ਾਂਤੀ।